एक ओंकार सतनाम करता पुरुष निर्भव निर्वैर अकाल मुहूर्त अजूनी सैभं गुरप्रसाद जप आद सच जुगाद सच है पी सच नानक होशी भी सच ज्यों बुलावे त्यों बोलह स्वामी कुदरत कवण हमारी साध संग नानक जस गायो जो प्रभु की अत प्यारी मूक उच्चरै शास्त्र खट तिंग गिरन चर्जा अंध लखै बदरो सुनै जो काल कृपा कराय
सतनाम श्री वाहिगुरु साहिब जीओ आसाम पहली करूप कुजात कुलखनी साहुरे पेये बुरी अब की सरूप सुजान सुलखनी सहजे उदर तरी पहली करूप कुजात कुलखनी साहुरे पेये बुरी अब की सरूप सुजान सुलखनी सहजे उदर तरी वाहे गुरु जी का खालसा वाहे गुरु जी की फतेह।
राजान राज आनान भान देवान देव उपमा महान चवर तखत शतर दे मालक परम सतगुरु साहिब श्री गुरु ग्रंथ साहिब जी दी पावन हजूरी विच हर जस सरवण करन लई अकत्र होए गुरु रूप साध संगत जी पावन बाणी दी विचार करन तो पहला मन नूं एकागर करन वास्ते मनुखा जन्म दे भले लई अपनी हाजरी गुरु साहिब जी दे पावन चरणा विच लवाण लई सारे गुरमुख प्यारे एक बारी प्यार नाल आखो सतनाम श्री वाहिगुरु, एक बारी फिर आखो सतनाम श्री वाहिगुरु। जिस संसार ते असी रह रहे हां एक रास्ता है जो निरंकार नाल जोड़दा ओही रास्ता है जिस दा एक सिरा संसार नाल जुड़े है। जिवें तुसी अपने घरां तो चल के आए हो बस गुरु घर आउण लगे हां जिस रास्ते ते आए हो घर वल कंड हो गई गुरु वल मुख हो गया ते गुरु कोल पहुंच गया। ਉਸੇ ਹੀ ਰਸਤੇ ਵਾਪਸ ਜਾਓਗੇ ਤੇ ਫਰਕ ਕੀ ਪਏਗਾ, ਗੁਰੂਦੁਆਰੇ ਵੱਲ ਕੰਡ ਹੋ ਜਾਏਗੀ, ਘਰ ਵੱਲ ਮੁੱਖ ਹੋ ਜਾਏਗਾ ਤੇ ਘਰ ਪਹੁੰਚ ਜਾਓਗੇ। ਰਸਤਾ ਉਹੀ ਹੈ, ਰਸਤਾ ਨਹੀਂ ਬਦਲਿਆ, ਬਸ ਕੇਵਲ ਮਨੁੱਖ ਦੀ ਆਪਣੀ ਦਸ਼ਾ ਬਦਲ ਗਈ। ਘਰ ਵੱਲ ਜਾਣਾ ਤਾਂ ਗੁਰੂ ਵੱਲ ਕੰਡ ਹੈ, ਗੁਰੂ ਵੱਲ ਆਉਣਾ ਤਾਂ ਘਰ ਵੱਲ ਕੰਡ ਹੈ। ਨਿਰੰਕਾਰ ਪਾਸ ਪਹੁੰਚਣਾ ਚਾਹੁੰਦੇ ਹੋ ਤਾਂ ਸੰਸਾਰ ਵੱਲ ਕੰਡ ਕਰਨੀ ਹੀ ਪਏਗੀ। ਸੰਸਾਰ ਵਿੱਚ ਖੱਚਤ ਹੋਣਾ ਚਾਹੁੰਦੇ ਹੋ ਤਾਂ ਨਿਰੰਕਾਰ ਵੱਲ ਕੰਡ ਆਪਣੇ ਆਪ ਹੋ ਜਾਏਗੀ। ਬੰਦੇ ਦੀ ਬੁੱਧੀ ਉਹੀ ਹੈ। ਇਹ ਅੱਜ ਸੰਸਾਰ ਨਾਲ ਜੁੜੀ ਹੈ, ਸੰਸਾਰ ਨਾਲ ਜੁੜ ਕੇ ਇਹਦਾ ਵੇਗ ਸੰਸਾਰ ਵੱਲ ਹੋ ਗਿਆ। ਇਹਨੂੰ ਆਪਣੇ ਪੁੱਤਰ ਧੀਆਂ, ਸੰਸਾਰ, ਕਾਰੋਬਾਰ, ਮਿੱਤਰ, ਰਿਸ਼ਤੇਦਾਰ, ਸਾਖ ਸੰਬੰਧੀ ਉਹ ਚੰਗੇ ਲੱਗਣ ਲੱਗ ਪਏ। ਇਹਨੂੰ ਧਨ ਪਦਾਰਥ, ਘਰ ਚੰਗਾ ਲੱਗਣ ਲੱਗਿਆ। ਇਹ ਉਹਨਾਂ ਨਾਲ ਇਸ ਕਰਕੇ ਜੁੜ ਗਿਆ ਕਿ ਇਹ ਚੰਗੇ ਨੇ, ਇਹ ਮੇਰੇ ਨੇ, ਇਹਨੂੰ ਇੱਕ ਭਰਮ ਪੈ ਗਿਆ ਕਿ ਸਭ ਕੁਝ ਮੇਰਾ ਹੈ। ਬਾਣੀ ਨੇ ਇਹਨੂੰ ਸਮਝਾਉਣ ਲਈ ਜਦੋਂ ਇਹ ਇਸ ਕਲਾਸ ਵਿੱਚ ਆ ਕੇ ਬੈਠਿਆ ਜਿੱਥੇ ਤੁਸੀਂ ਬੈਠੇ ਹੋ, ਬਾਣੀ ਨੇ ਇਹਨੂੰ ਸਮਝਾਉਣ ਲਈ ਕੁਝ ਬਚਨ ਕਹਿ ਕੇ ਆਇਆ, ਪੁਰਖਾ ਜਿਵੇਂ ਤੇਰੇ ਘਰ ਵਿੱਚ ਤੂੰ ਰਹਿੰਦਾ ਤੇ ਤੇਰੇ ਕੁਝ ਅਸੂਲ ਨੇ, ਇਵੇਂ ਇਹ ਸੰਸਾਰ ਵੀ ਈਸ਼ਵਰ ਦਾ ਘਰ ਹੈ, ਉਹਦੇ ਕੁਝ ਅਸੂਲ ਨੇ। ਉਹਨਾਂ ਅਸੂਲਾਂ ਦੇ ਤਹਿਤ ਇਹ ਘਰ ਸੰਸਾਰ ਰੂਪੀ ਘਰ ਚੱਲਦਾ। ਜਿਵੇਂ ਤੇਰੇ ਘਰ ਵਿੱਚ ਰਹਿੰਦਿਆਂ ਤੂੰ ਘਰ ਦਾ ਮੁਖੀ ਹੈ, ਚੌਧਰੀ ਹੈ, ਕੋਈ ਨਿਯਮਾਂ ਦੀ ਉਲੰਘਣਾ ਕਰਦਾ ਤੇ ਤੂੰ ਨਾਰਾਜ਼ ਹੋ ਜਾਂਦਾ, ਇਵੇਂ ਸੰਸਾਰ ਰੂਪੀ ਘਰ ਵਿੱਚ ਰਹਿੰਦਿਆਂ ਜਦੋਂ ਈਸ਼ਵਰ ਦੇ ਨਿਯਮਾਂ ਦੀ ਕੋਈ ਉਲੰਘਣਾ ਕਰਦਾ ਤੇ ਈਸ਼ਵਰ ਨਾਰਾਜ਼ ਹੋ ਜਾਂਦਾ। ਈਸ਼ਵਰ ਦੇ ਕੁਝ ਨਿਯਮ ਨੇ ਜਿਹੜੇ ਪ੍ਰਕਿਰਤੀ ਵਿੱਚ ਦੀ ਗੁਜ਼ਰਦਿਆਂ ਤੈਨੂੰ ਅਪਣਾਉਣੇ ਹੀ ਪੈਂਦੇ ਨੇ। ਬਾਣੀ ਨੇ ਇਹਨੂੰ ਸਮਝਾਉਣ ਲਈ ਬਚਨ ਕਹਿ ਕਿ ਉਪਜੈ ਨਿਪਜੈ ਨਿਪਜ ਸਮਾਈ, ਇਹ ਈਸ਼ਵਰ ਦੇ ਤਿੰਨ ਅਸੂਲ ਨੇ। ਉਹ ਪੈਦਾ ਕਰਦਾ ਹੈ, ਉਹ ਪ੍ਰਤਪਾਲਦਾ ਹੈ, ਉਹ ਲੈ ਕਰ ਲੈਂਦਾ। ਨੈਨੋ ਦੇਖਤ ਇਹ ਜੱਗ ਜਾਈ, ਤੇਰੇ ਅੱਖਾਂ ਨਾਲ ਵੇਖਦਿਆਂ, ਬਾਣੀ ਕਹਿੰਦੀ ਇੰਨੀ ਨੈਣੀ ਦੇਖਦਿਆਂ ਕੇਤੀ ਚੱਲ ਗਈ। ਕਿੰਨੇ ਲੋਕ ਇਸ ਸੰਸਾਰ ਤੇ ਤੈਨੂੰ ਆਉਂਦੇ ਵੀ ਦਿਸੇ, ਇਸ ਸੰਸਾਰ ਤੇ ਰਹਿੰਦੇ ਵੀ ਦਿਸੇ ਤੇ ਕਿੰਨੇ ਚਲੇ ਗਏ, ਪਰ ਤੂੰ ਵਿਚਾਰਿਆ ਨਹੀਂ ਕਿ ਇਹ ਉਸਦੇ ਅਸੂਲ ਨੇ। ਤੇਰੀ ਬੁੱਧੀ, ਤੇਰੇ ਵਿਚਾਰ ਇਸ ਸੰਸਾਰ ਨਾਲ ਜੁੜਨ ਕਰਕੇ, ਕਿਉਂਕਿ ਮੈਲਾ ਮਲਤਾ ਇਹ ਸੰਸਾਰ, ਤੇਰੇ ਵਿਚਾਰ ਮੈਲੇ ਹੋ ਗਏ, ਤੇਰੀ ਬੁੱਧੀ ਨੂੰ ਮੈਲ ਲੱਗ ਗਈ, ਜੋ ਸਾਰ ਸੀ ਉਸ ਨੂੰ ਜਾਣ ਨਾ ਸਕਿਆ, ਜੋ ਆਸਾਰ ਸੀ ਉਸ ਨੂੰ ਪਕੜ ਕੇ ਬੈਠ ਗਿਆ। ਗੁਰੂ ਨੇ ਤੈਨੂੰ ਵਾਰ ਵਾਰ ਝੰਜੋੜਿਆ, ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿਣ ਲੱਗੇ ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ, ਇਹ ਸਰੀਰ ਤੇਰੇ ਨਾਲ ਜਾਏਗਾ ਨਹੀਂ, ਇਹ ਇੱਥੇ ਹੀ ਰਹਿ ਜਾਏਗਾ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏਗਾ ਭਸਮ ਕੀ ਢੇਰੀ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਇਹ ਤਨ ਨਾਲ ਨਹੀਂ ਜਾਏਗਾ, ਇੱਥੇ ਹੀ ਰਹਿ ਜਾਏਗਾ। ਮਨੁੱਖ ਨੇ ਗੁਰੂ ਦੀ ਇਸ ਸੋਚ ਨੂੰ ਅਪਣਾਇਆ ਨਾ, ਕਿਉਂਕਿ ਇਹਦੀ ਬੁੱਧੀ ਮੈਲੀ ਹੋ ਗਈ, ਇੰਨੀ ਮੈਲੀ ਹੋ ਗਈ ਕਿ ਇਹਨੂੰ ਗੁਰੂ ਦੇ ਬਚਨ ਚੰਗੇ ਨਾ ਲੱਗੇ। ਗੁਰੂ ਦੇ ਬਚਨ ਚੰਗੇ ਨਾ ਲੱਗੇ। ਹੁਣ ਇੱਕ ਗੱਲ ਦਾ ਖਿਆਲ ਕਰਿਓ, ਗੁਰੂ ਠੀਕ ਹੈ, ਅਸੀਂ ਗਲਤ ਹਾਂ, ਇਹ ਤਾਂ ਮੰਨਦੇ ਹੋ? ਇਹ ਮੰਨਦੇ ਹੋ ਕਿ ਗੁਰੂ ਠੀਕ ਹੈ, ਅਸੀਂ ਗਲਤ ਹਾਂ? ਗੁਰੂ ਦੀ ਕਸਵੱਟੀ ਤੇ ਅਸੀਂ ਪੂਰੇ ਨਹੀਂ ਉਤਰਦੇ, ਇਹ ਵੀ ਮੰਨਣਾ ਪਏਗਾ। ਜੋ ਗੁਰੂ ਕਹਿੰਦਾ ਹੈ ਉਹ ਅਸੀਂ ਕਰਦੇ ਨਹੀਂ, ਇਹ ਵੀ ਮੰਨਣਾ ਪਏਗਾ। ਗੁਰੂ ਦੀ ਆਗਿਆ ਨਾ ਮੰਨ ਕੇ ਅਸੀਂ ਦੁਖੀ ਹਾਂ, ਇਹ ਵੀ ਮੰਨਣਾ ਪਏਗਾ। ਅਮੈਰੀਕਾ ਦੇ ਵਿਗਿਆਨੀਆਂ ਨੇ ਇੱਕ ਵਾਰ ਇਹ ਤਜਰਬਾ ਕਰਨਾ ਚਾਹਿਆ ਕਿ ਇਹ ਜਿਹੜਾ ਡੱਡੂ ਹੈ ਇਹ ਕਿੰਨੀ ਕੁ ਹੀਟ ਸਾਰ ਸਕਦਾ। ਉਹਨਾਂ ਡੱਡੂ ਨੂੰ ਚੁੱਕਿਆ ਤੇ ਉਬਲਦੇ ਪਾਣੀ ਵਿੱਚ ਪਾਤਾ, ਪਾਣੀ ਚ ਸੁੱਟਿਆ, ਉਹਨੂੰ ਮਾਰੀ ਟਪੂਸੀ, ਬਾਹਰ ਆ ਗਿਆ। ਬੇਸ਼ੱਕ ਉਹ ਤੜਪ ਕੇ ਬਾਹਰ ਮਰ ਗਿਆ, ਪਰ ਉਹ ਪਾਣੀ ਚ ਬਾਹਰ ਆ ਗਿਆ। ਉਹਨਾਂ ਕੀ ਕੀਤਾ, ਪਾਣੀ ਲਿਆ, ਬਰਤਨ ਚ ਪਾਇਆ, ਉਹਨੂੰ ਅੱਗ ਦੇ ਉੱਤੇ ਥੋੜੇ ਸੇਕ ਤੇ ਰੱਖ ਦਿੱਤਾ। ਪਾਣੀ ਥੋੜੇ ਸੇਕ ਨਾਲ ਵੀ ਤੁਸੀਂ ਦੇਖਦੇ ਹੋ ਗਰਮ ਹੁੰਦਾ ਜਾਂਦਾ। ਪਾਣੀ ਗਰਮ ਹੋ ਗਿਆ, ਪਾਣੀ ਗਰਮ ਹੋਇਆ, ਡੱਡੂ ਬਾਹਰ ਨਹੀਂ ਆਇਆ, ਡੱਡੂ ਪਾਣੀ ਦੇ ਵਿੱਚ ਹੀ ਰਿਹਾ। ਸਹਿਜੇ ਸਹਿਜੇ ਪਾਣੀ ਹੋਰ ਜ਼ਿਆਦਾ ਗਰਮ ਹੋ ਗਿਆ, ਡੱਡੂ ਫਿਰ ਵੀ ਬਾਹਰ ਨਹੀਂ ਆਇਆ। ਪਾਣੀ ਉਬਲਣ ਲੱਗ ਪਿਆ, ਡੱਡੂ ਪਾਣੀ ਦੇ ਵਿੱਚ ਉਬਲ ਤਾਂ ਗਿਆ ਪਰ ਪਾਣੀ ਤੋਂ ਬਾਹਰ ਨਹੀਂ ਆਇਆ। ਹੂਬ ਹੂ ਐਸੀ ਦਸ਼ਾ ਸਾਡੀ ਹੈ। ਘਰ ਵਿੱਚ ਰਹਿੰਦੇ ਹਾਂ, ਦੁੱਖਾਂ ਵਿੱਚ ਰਹਿੰਦੇ ਹਾਂ, ਪਰਿਵਾਰ ਵਿੱਚ ਰਹਿੰਦੇ ਹਾਂ, ਅਸੀਂ ਉਹਨਾਂ ਦੁੱਖਾਂ ਵਿੱਚ ਉਬਲ ਕੇ ਮਰ ਤਾਂ ਰਹੇ ਹਾਂ ਪਰ ਉਹਨਾਂ ਦੁੱਖਾਂ ਤੋਂ ਬਾਹਰ ਆਉਣ ਲਈ ਤਿਆਰ ਨਹੀਂ ਹੋ। ਕਿਸੇ ਨੂੰ ਪੁੱਛੋ ਕਹੇਗਾ ਬੜਾ ਦੁਖੀ ਹਾਂ। ਜਿਸ ਗੱਲ ਤੋਂ ਦੁਖੀ ਹੈ ਉਹ ਛੱਡ ਦੇ, ਛੱਡਣ ਲਈ ਤਿਆਰ ਨਹੀਂ। ਕਹਿੰਦਾ ਕਿਵੇਂ ਛੱਡਾਂ, ਪਰਿਵਾਰ ਕਿਵੇਂ ਪੜੇਗਾ, ਬੱਚਿਆਂ ਦਾ ਕੀ ਹਾਲ ਹੋਏਗਾ, ਘਰ ਬਰਬਾਦ ਹੋ ਜਾਏਗਾ। ਅੱਜ ਤੱਕ ਇਹ ਦੇਖਦਾ ਰਿਹਾ ਕਿ ਮੇਰੇ ਬਾਪ ਨੇ ਵੀ ਘਰ ਬਣਾਇਆ, ਉਹਨ ਵੀ ਪਰਿਵਾਰ ਪਾਲਿਆ, ਪਰ ਜਾਣ ਲੱਗਿਆ ਇਹ ਘਰ ਇੱਥੇ ਹੀ ਰਹਿ ਗਿਆ, ਬੱਚੇ ਅਸੀਂ ਇੱਥੇ ਰਹਿ ਗਏ, ਉਹ ਜਾਣ ਲੱਗਿਆ ਕੁਝ ਲੈ ਕੇ ਨਹੀਂ ਗਿਆ। ਬਾਣੀ ਨੇ ਐਸੇ ਬਚਨ ਕਹੇ ਕਿ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋੜ, ਚਲਤੀ ਬਾਹਰ ਕਿਸ ਨਹਿ ਮਿਲਿਓ ਲਈ ਲੰਗੋਟੀ ਤੋਰ। ਯਾਦ ਰੱਖਿਓ, ਜਿਹੜੇ ਮਾਤਾ ਪਿਤਾ ਦੇ ਸੋਨੇ ਦੇ ਗਹਿਣੇ ਪਹਿਰੇ ਹੋਣ ਤੇ ਬੱਚੇ ਜਦੋਂ ਉਸ ਮਾਂ ਬਾਪ ਦਾ ਅੰਤਮ ਸੰਸਕਾਰ ਕਰਨ ਲਈ ਜਾਂਦੇ ਨੇ ਤੇ ਕੀ ਭਲਾ ਤੁਸੀਂ ਉਹ ਸੋਨਾ ਨਾਲ ਜਾਣ ਦਿੰਦੇ ਹੋ? ਬੜਾ ਕਮਾਇਆ ਬਾਪ ਨੇ, ਬੜਾ ਕੁਝ ਤੁਹਾਨੂੰ ਦੇ ਕੇ ਵੀ ਗਿਆ, ਪਰ ਬੱਚੇ ਇਹ ਕਹਿੰਦੇ ਨੇ ਇਹ ਸੋਨਾ ਉਤਾਰ ਲਓ, ਇਹ ਕਿਹੜਾ ਨਾਲ ਜਾਣਾ। ਅਸੀਂ ਇਹ ਨਹੀਂ ਸੋਚਦੇ ਜੇ ਸਾਡੇ ਦਾਦੇ ਦੇ ਨਾਲ ਨਹੀਂ ਗਿਆ, ਬਾਪ ਦੇ ਨਾਲ ਨਹੀਂ ਗਿਆ ਤੇ ਸਾਡੇ ਨਾਲ ਚਲਾ ਜਾਏਗਾ। ਅਸੀਂ ਇਸ ਗੱਲ ਤੋਂ ਨਾਵਾਕਫ ਹਾਂ, ਹੋ ਗਏ, ਜਾਣ ਬੁੱਝ ਕੇ ਨਾਵਾਕਫ ਹੋ ਗਏ। ਜਾਣਦੇ ਹਾਂ, ਪਤਾ ਹੈ ਕਿ ਕੁਝ ਨਾਲ ਜਾਣਾ ਨਹੀਂ, ਪਰ ਫਿਰ ਵੀ ਜੋ ਨਾਲ ਜਾਣਾ ਨਹੀਂ ਉਸ ਨੂੰ ਪਕੜ ਕੇ ਬੈਠੇ ਹਾਂ। ਗੁਰੂ ਦੀ ਬਾਣੀ ਵੀ ਪੜ੍ਹਦੇ ਹਾਂ, ਉਹਦੇ ਚ ਅਸੀਂ ਇਹ ਬਚਨ ਵੀ ਪੜ੍ਹਦੇ ਹਾਂ, ਜਹ ਮਹਾ ਭਿਆਨ ਦੂਤ ਜਮ ਦਲੈ। ਉੱਥੇ ਕੀ ਨਾਲ ਜਾਂਦਾ ਬਾਈ? ਪੁੱਤਰ ਚਲੇ ਜਾਂਦੇ, ਉੱਥੇ ਧਨ ਚਲਿਆ ਜਾਂਦਾ ਕਿ ਪਦਾਰਥ ਚਲੇ ਜਾਂਦੇ ਨੇ ਕਿ ਮਿੱਤਰ ਛਡਾ ਲੈਂਦੇ ਨੇ? ਸਤਿਗੁਰੂ ਕਹਿੰਦੇ ਨੇ ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਤੇ ਫਿਰ ਗੁਰੂ ਕੀ ਕਹਿੰਦਾ? ਆਓ ਭਲਾ ਉਹਨਾਂ ਬਚਨਾਂ ਨੂੰ ਯਾਦ ਕਰੀਏ। ਅੱਗੇ ਦਾਸ ਬੋਲੇਗਾ, ਪਿੱਛੇ ਆਪ ਕਿਰਪਾ ਕਰਿਓ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ। ਸਾਹਿਬ ਸਤਿਗੁਰੂ ਪਾਤਸ਼ਾਹ ਪੁਕਾਰ ਕੇ ਕਹਿੰਦੇ ਨੇ ਗੁਰਮੁਖ ਨਾਮ ਜਪੋ ਮਨ ਮੇਰੇ। ਆਪਾਂ ਸਵਾਲ ਕਰ ਸਕਦੇ ਹਾਂ, ਜੇ ਕਿਸੇ ਗੱਲ ਦਾ ਪਤਾ ਨਹੀਂ, ਕੋਈ ਕਹਿੰਦਾ ਆਹ ਕੁਝ ਕਰ ਲੈ ਤੇ ਅਸੀਂ ਨਾਵਾਕਫ ਹਾਂ ਕਿ ਇਹ ਕਰਨ ਨਾਲ ਕੀ ਹੋ ਜਾਏਗਾ? ਅਸੀਂ ਸਵਾਲ ਕਰਦੇ ਹਾਂ, ਸਤਿਗੁਰੂ ਤੁਸੀਂ ਕਹਿੰਦੇ ਹੋ ਨਾਮ ਜਪੋ, ਤੇ ਨਾਮ ਜਪਣ ਨਾਲ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਜੇ ਨਾਮ ਜਪੋਗੇ ਤਾਂ ਬਹੁਤੇ ਸੁਖ ਮਿਲਣਗੇ। ਹੁਣ ਕੋਈ ਤੁਹਾਡੇ ਚੋਂ ਹੱਥ ਖੜਾ ਕਰਕੇ ਕਵੇ ਕਿ ਗੁਰੂ ਝੂਠ ਬੋਲਦਾ, ਮੰਨਦੇ ਹੋ ਨਾ ਇਸ ਗੱਲ ਨੂੰ ਕਿ ਗੁਰੂ ਝੂਠ ਨਹੀਂ ਬੋਲਦਾ? ਗੁਰੂ ਜੋ ਕੁਝ ਕਹਿੰਦਾ ਸੱਚ ਕਹਿੰਦਾ ਹੈ। ਮੈਂ ਝੂਠ ਬੋਲ ਸਕਦਾ, ਤੁਸੀਂ ਝੂਠ ਬੋਲ ਸਕਦੇ ਹੋ, ਕੋਈ ਤੀਸਰਾ ਝੂਠ ਬੋਲ ਸਕਦਾ ਹੈ, ਪਰ ਗੁਰੂ ਨਹੀਂ ਝੂਠ ਬੋਲਦਾ। ਗੁਰੂ ਪੁਕਾਰ ਕੇ ਕਹਿੰਦਾ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਜਿਹੜਾ ਇਹ ਜੀਵ ਅੱਜ ਪਦਾਰਥ ਨਾਲ ਚਿੰਬੜ ਕੇ ਬੈਠਿਆ, ਜਿਹੜਾ ਪੁੱਤਰਾਂ ਧੀਆਂ ਸਾਖ ਸੰਬੰਧੀਆਂ ਨਾਲ ਚਿਪਟਿਆ ਬੈਠਿਆ, ਉਹਨਾਂ ਨੂੰ ਇੱਕ ਪਲ ਛੱਡਣ ਲਈ ਤਿਆਰ ਨਹੀਂ। ਇਮਾਨਦਾਰੀ ਨਾਲ ਕਿਹੋ, ਜਦੋਂ ਕੋਈ ਵਿਅਕਤੀ ਸਰੀਰ ਛੱਡ ਜਾਂਦਾ, ਇਹ ਫਿਰ ਜਿੰਨੇ ਸਾਖ ਸੰਬੰਧੀ ਪੁੱਤਰ ਧੀਆਂ ਮਿੱਤਰ ਰਿਸ਼ਤੇਦਾਰ ਨੇ, ਇਹਨਾਂ ਵਿੱਚੋਂ ਕੋਈ ਨਾਲ ਜਾਂਦਾ? ਇਹ ਉਹਨਾਂ ਨੂੰ ਛੱਡਣ ਲਈ ਤਿਆਰ ਨਹੀਂ, ਉਹ ਇਹਦੇ ਨਾਲ ਜਾਂਦੇ ਨਹੀਂ। ਬਾਣੀ ਕਹਿੰਦੀ ਮਰ ਘਟ ਲਓ ਸਭ ਲੋਕ ਕੁਟੰਬ ਭਇਓ। ਉਹ ਕਿੱਥੋਂ ਤੱਕ ਜਾਂਦੇ? ਮੜੀਆਂ ਤੱਕ। ਮਰ ਘਟ ਲਓ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਅੱਗੇ ਕੋਈ ਨਾਲ ਨਹੀਂ ਜਾਂਦਾ। ਬਾਣੀ ਦੇ ਬਚਨ ਨੇ ਆਵਤ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ। ਜਿਹੜੇ ਕਹਿੰਦੇ ਨੇ ਅਸੀਂ ਤੇਰੇ ਨਾਲ ਹੈ, ਚਿੰਤਾ ਨਾ ਕਰੀ ਅਸੀਂ ਤੇਰੇ ਨਾਲ ਹਾਂ, ਪਰ ਸਤਿਗੁਰੂ ਕਹਿੰਦੇ ਸਾਰਾ ਕੁਝ ਝੂਠ ਹੈ, ਝੂਠ ਬੋਲਦੇ, ਕੋਈ ਕਿਸੇ ਦੇ ਨਾਲ ਨਹੀਂ।
ਆਉਂਦਾ ਇਕੱਲਾ ਹੈ, ਜਾਂਦਾ ਇਕੱਲਾ ਹੈ। ਇਸ ਸੰਸਾਰ ਤੇ ਕਿਉਂ ਇਕੱਠੇ ਨੇ, ਕਿਉਂ ਕਹਿੰਦੇ ਨੇ ਤੇਰੇ ਨਾਲ? ਯਾਦ ਰੱਖਿਓ ਪਿਆਰਿਓ, ਇਸ ਸੰਸਾਰ ਤੇ ਲੈਣ ਦੇਣ ਨਿਬੜਦਾ, ਇੱਕ ਦੂਸਰੇ ਦੇ ਕਰਜ਼ਾਈ ਨੇ ਸਭ। ਕੋਈ ਕਰਜ਼ਾ ਲੈਣ ਲਈ ਨਾਲ ਜੁੜਿਆ ਬੈਠਾ, ਕਿਸੇ ਨੇ ਦੇਣਾ ਉਹ ਨਾਲ ਜੁੜਿਆ ਬੈਠਾ। ਬਾਣੀ ਕਹਿੰਦੀ ਕੋਈ ਕਿਸੇ ਨਾਲ ਨਹੀਂ ਹੈ, ਉਨੀ ਦੇਰ ਤੱਕ ਨਾਲ ਨੇ ਸਭ ਕਿਸ ਜੀਵਤ ਕੋ ਵਿਵਹਾਰ। ਮਾਤ ਪਿਤਾ ਭਾਈ ਸੁਤ ਬੰਧਪ ਅਰਫੁਨ ਗ੍ਰਹਿ ਕੀ ਨਾਰ, ਤਨ ਤੇ ਪ੍ਰਾਣ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ, ਆਦਿ ਘਰੀ ਕੋ ਨਹਿ ਰਾਖੈ ਘਰ ਤੇ ਦੇਤ ਨਿਕਾਰ। ਇਹ ਨਾਲ ਨੇ, ਇਹ ਕਹਿੰਦਾ ਮੇਰੇ ਨੇ ਮੇਰੇ, ਪੁੱਤਰ ਮੇਰੇ ਨੇ, ਇਸਤਰੀ ਮੇਰੀ ਹੈ, ਇਹ ਕੁਨਬਾ ਮੇਰਾ ਹੈ। ਇਹ ਗੱਲ ਰੱਖਿਓ ਯਾਰ, ਜਿਹੜੇ ਮੇਰੇ ਨੇ ਨਾ ਉਹ ਕਦੇ ਸਾੜਦੇ ਨਹੀਂ, ਯਾਦ ਰੱਖਿਓ ਕਦੇ ਸਾੜਦੇ ਨਹੀਂ ਜਿਹੜੇ ਮੇਰੇ ਨੇ। ਇਹ ਆਪਣੇ ਨਹੀਂ, ਇਸ ਕਰਕੇ ਕੋਈ ਸਾੜ ਦਿੰਦਾ, ਕੋਈ ਦੱਬ ਦਿੰਦਾ, ਕੋਈ ਪਾਣੀ ਛੁੱਟ ਦਿੰਦਾ, ਇਹ ਆਪਣੇ ਨਹੀਂ, ਇਹ ਸਰੀਰ ਦੇ ਸੰਬੰਧੀ ਨੇ। ਕਦੇ ਈਸ਼ਵਰ ਨੂੰ ਤੁਸੀਂ ਮੇਰਾ ਬਣਾ ਲਓ, ਜੇ ਈਸ਼ਵਰ ਤੁਹਾਡਾ ਆਪਣਾ ਹੋ ਜਾਏ ਤੇ ਗੁਰੂ ਸਾਹਿਬ ਦੇ ਇਹ ਬਚਨ ਨੇ ਬਾਣੀ ਵਿੱਚ ਕਿ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕਾ ਜਾਲੇ। ਕਹਿੰਦੇ ਪਾਣੀ ਡੋਬ ਨਹੀਂ ਸਕਦਾ, ਤਸਕਰ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਲੁੱਟ ਨਹੀਂ ਸਕਦੇ, ਅੱਗ ਸਾੜ ਨਹੀਂ ਸਕਦੀ। ਗੁਰੂ ਸਵਾਰਿਓ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਉਹਨਾਂ ਦਾ ਨਾਮ ਬਹੁਤਿਆਂ ਨੇ ਸੁਣਿਆ ਹੋਣਾ। ਇੱਕ ਵਾਰ ਲਾਹੌਰ ਵਿੱਚ ਆਪ ਗੁਜ਼ਰ ਰਹੇ ਨੇ ਤੇ ਕਿਸੇ ਦੇ ਘਰ ਨੂੰ ਅੱਗ ਲੱਗੀ ਹੈ। ਉਹ ਮਾਈ ਆਪਣਾ ਬੱਚਾ ਉੱਪਰ ਸੁੱਤਾ ਪਿਆ ਭੁੱਲ ਆਈ, ਘਰ ਨੂੰ ਅਚਾਨਕ ਅੱਗ ਲੱਗ ਗਈ, ਇਕਦਮ ਲਾਟਾਂ ਨਿਕਲ ਗਈਆਂ। ਉਹ ਗਲੀ ਚ ਖੜੀ ਰੌਲਾ ਪਾਉਂਦੀ, ਮੇਰਾ ਬੱਚਾ ਬਚਾਓ, ਮੇਰਾ ਬੱਚਾ ਬਚਾਓ। ਹੁਣ ਸਿਆਣੇ ਕਹਾਵਤ ਕਰਦੇ ਨੇ ਕਿ ਬਲਦੀ ਚ ਕੋਈ ਛਾਲ ਨਹੀਂ ਮਾਰਦਾ, ਅੱਗ ਬਲ ਰਹੀ ਹੈ, ਜਿਸ ਮਾਤਾ ਦਾ ਬੱਚਾ ਹੈ ਉਹ ਵੀ ਅੱਗ ਵਿੱਚ ਜਾਣ ਲਈ ਖੁਦ ਤਿਆਰ ਨਹੀਂ, ਗਲੀ ਚ ਖੜੀ ਤਰੌਲਾ ਪਾ ਰਹੀ ਹੈ ਕਿ ਮੇਰੇ ਬੱਚੇ ਨੂੰ ਬਚਾਓ, ਪਰ ਆਪ ਅੱਗ ਵਿੱਚ ਜਾਣ ਲਈ ਤਿਆਰ ਨਹੀਂ। ਅਚਾਨਕ ਗੁਰਮੁਖ ਪਿਆਰੇ, ਰੱਬ ਦੇ ਪਿਆਰੇ, ਰੱਬ ਦੀ ਰੰਗਣ ਵਿੱਚ ਰੰਗੇ ਹੋਏ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਉੱਥੇ ਆ ਗਏ। ਰੌਲਾ ਸੁਣਿਆ, ਕਹਿੰਦੇ ਮਾਈ ਕੀ ਹੋ ਗਿਆ? ਕਹਿੰਦੀ ਮਹਾਰਾਜ ਮੇਰਾ ਬੱਚਾ ਉੱਥੇ ਰਹਿ ਗਿਆ। ਮਹਾਂਪੁਰਸ਼ ਕਹਿਣ ਲੱਗੇ ਪੌੜੀਆਂ ਲਿਆਓ, ਪੌੜੀ ਲਿਆ ਕੇ ਲਾਓ, ਪੌੜੀ ਛੋਟੀ ਰਹਿ ਗਈ। ਇੱਕ ਪੌੜੀ ਹੋਰ ਲਿਆਂਦੀ, ਕਾਲੀ ਵਿੱਚ ਕੋਈ ਰਸਤਾ ਕੋਲ ਨਹੀਂ ਹੈ। ਗੁਰਮੁਖਾਂ ਪਿਆਰਿਆਂ ਮਹਾਂਪੁਰਸ਼ਾਂ ਨੇ ਆਪਣਾ ਦਸਤਾਰਾ ਉਤਾਰ ਲਿਆ, ਪੱਗ ਉਤਾਰ ਕੇ ਪੌੜੀਆਂ ਬੰਨ ਲਈਆਂ। ਇੱਕ ਖੇਸ ਦੀ ਮਾਰ ਲਈ ਬੁੱਕੜ ਤੇ ਸ਼ਬਦ ਪੜ੍ਹ ਲੱਗ ਪਏ, ਆਪੇ ਪਾਵਕ ਆਪੇ ਪਵਨਾ ਜਾ ਰਹਿ ਖਸਮ ਤਾਂ ਰਾਖਾ ਕਵਨਾ। ਇਹ ਪੜ੍ਹਦੇ ਪੜ੍ਹਦੇ ਉੱਪਰ ਚੜ ਗਏ, ਉੱਪਰ ਚੜ ਕੇ ਮਾਤਾ ਦਾ ਕੋਈ ਸਮਾਨ ਥੱਲੇ ਸੁੱਟ ਦਿੱਤਾ, ਬੱਚੇ ਨੂੰ ਲਿਆ ਬੁੱਕੜ ਵਿੱਚ, ਉੱਪਰ ਦੀ ਖੇਸ ਦੀ ਬੁੱਕੜ ਮਾਰੀ, ਉਹੀ ਸ਼ਬਦ ਫਿਰ ਪੜ੍ਹਦੇ ਪੜ੍ਹਦੇ ਥੱਲੇ ਉੱਤਰ ਆਏ। ਉਹ ਕਿਉਂ ਨਹੀਂ ਸਾੜੇ ਵਾਲਾ ਭਾਈ, ਉਹਨਾਂ ਦਾ ਰਾਮ ਆਪਣਾ ਸੀ, ਉਹਨਾਂ ਦਾ ਵਾਹਿਗੁਰੂ ਆਪਣਾ ਸੀ, ਇਸ ਕਰਕੇ ਅੱਗ ਉਹਨਾਂ ਨੂੰ ਸਾੜ ਨਹੀਂ ਸਕੀ। ਇਹ ਜਿਹੜੇ ਪੁੱਤਰ ਧੀਆਂ ਸਾਖ ਸੰਬੰਧੀ ਮਿੱਤਰ ਰਿਸ਼ਤੇਦਾਰ ਨੇ, ਯਾਦ ਰੱਖਿਓ ਇਹ ਆਪਣਾ ਨਹੀਂ ਹੈ ਕੋਈ ਇਹਨਾਂ ਵਿੱਚ। ਬਾਣੀ ਨੇ ਬਚਨ ਕਹੇ ਨੇ ਕਾਂਕੀ ਮਾਤ ਪਿਤਾ ਸੁਤ ਕਾਂਕੋ ਕਵਨ ਪੁਰਖ ਕੀ ਜੋਈ, ਕੱਟ ਫੂਟੇ ਕੋਈ ਬਾਤ ਨਾ ਪੁੱਛਿਆ ਕਾਢੋ ਕਾਢ ਹੋਈ। ਇਹ ਆਪਣੇ ਹੈ ਨਹੀਂ, जीव अज्ञानता वश हो के इन्हां नूं अपने इन्हें मन लिया, इन्हूं जन्म तो लैके ऐसे लेक्चर दिते गए, ये तेरी मां है, ये तेरा पिता है, ये तेरे चाचे ताए न, ये तेरी भूआ फूफी मामी नानी सब गिना दिते गए। उन्हां दे बंधन विच ऐसा बनिया गया कि हुण ये छुटना चाहुंदा है, वो फिर घेर लैंदे, वो इहदे अंदर चले गए, इहदे जिहन विच चले गए, ये उन्हां नूं अपना मन बैठा है मेरे ने। जदों बंदगी कर जाए सोचता है छड़ो जंजाल, कदे दुखी हुंदा कहिंदा जंजाल छड़ दिओ, फिर सोचता बच्चियां दा की बनेगा। गुरु की बाणी नित पढ़दा, शाम नूं नित रह रास दा पाठ करदा, जिहदे सतगुरु पुकार के इह गल कहिंदे ने, सैल पत्थर मैं जंत उपाए ता का रिजक आगे कर धरिया। ए नित पढ़दा पर अतबार नहीं जो पढ़दा उससे, ए सोचदा रिजक मैं पैदा करके दिंदा हां। गुरु दी बाणी नाल सांझ नहीं है। गुरु सवारियो एक राजा, राजे ने उहदे घर विच संतान नहीं है। जदों किसे दे घर विच संतान ना होवे ते दुनिया दा एक उल्टा असूल है, उल्टा पहला धन जोड़ देन, पदार्थ कट्ठे कर देन, फिर कहंदे ने कादा जी पदार्थ जोड़े, कादा मकान एडा की करिया धन जोड़ के, कोई सामने वाला तो है नहीं, सामने वाले नूं लभ देन कोई सामने वाला नहीं, अपने पेशाब दे कीड़िया नूं अपने पुत्र समझ रहे ने, मेरे पुत्र ने, उन्हां नूं समझ रहे ने मेरे ने, घर सामने वाले ने। गुरु ने बचन कहे ने, बहु परपंच कर पर धन लियावै, परपंच हुंदा वाल फरेब, धोखा करके पराया धन लैके आउणा। आप जी कहंदे ने सुतदारा पह आन लुटावै, अपने पुत्र तो इस्त्रियां तो लुटा दिंदा, कहंदा भाई खुला खर्चो बड़ा है अपने कोल, बुकदा नहीं। सतगुरु की कहने, मन मेरे भूले कपट न कीजै, अंत नबेरा तेरे जी पहली जै, शिन शिन तन शीजै जरा जनावै, तब तेरी ओक कोई पानियो न पावै, कहत कबीर कोई नहीं तेरा, फिर दे राम सम्हार सवेरा, कोई तेरा नहीं। राजे ने पुत्र दी याचना कीती, ज्योतिषी बुला लै ते महाराज आप दया करो, दसो मेरे घर विच पुत्र किवें जन्मेगा। ज्योतिषियां बचन कहे, राजा रब दे प्यारियां लई एक आश्रम बना, ओ तेरे पास आउण आके ठहरन, तू ते तेरी राणी उन्हां दी सेवा करो, उन्हां विच कोई ऐसा रब दा बख्शिया आ जाए ओ तेरी सेवा ते रीझ पै, ते तैनू पुत्र प्राप्त होण दा वर दे जाए, इस तरीके नाल तेरे घर संतान हो सकदी है, नहीं तो नहीं होएगी। गुरु प्यारियो आ कोई कार है 345 RRY, इहनूं पासे कर लो, अर अगे नूं पर्ची ना लैके आयो। ਉਹ ਰਾਜੇ ਨੇ ਜੋਤਿਸ਼ੀਆਂ ਦਾ ਬਚਨ ਮੰਨ ਕੇ ਆਪਣੇ ਰਾਜ ਵਿਚ ਇੱਕ ਆਸ਼ਰਮ ਬਣਾ ਦਿੱਤਾ, ਔਰ ਇਹ ਡਿਕਲੇਅਰ ਕਰ ਦਿੱਤਾ, ਕਹਿ ਦਿੱਤਾ ਕਿ ਕੋਈ ਮਹਾਤਮਾ ਕਿਤੋਂ ਆਵੇ, ਕਿੰਨੀ ਦੇਰ ਰਹਿਣਾ ਚਾਹੇ, ਉਹ ਇਸ ਆਸ਼ਰਮ ਵਿਚ ਰਹਿ ਸਕਦਾ, ਰਾਜ ਦਰਬਾਰ ਵੱਲੋਂ ਉਹਦੀ ਪੂਰੀ ਸੇਵਾ ਹੋਏਗੀ। ਰੱਬ ਦੇ ਪਿਆਰੇ ਸਾਧੂ आके आश्रम विच टिकन लग गए, रहन लग गए, बंदगी करी, कोई ईश्वर दा बख्शिया बंदगी वाला पहुंच गया, ओदी सेवा करी राजे ने, नूं वर दिंदा। समा आया ਰਾਜਾ ਆਸ਼ਰਮ ਵਿੱਚ ਜਾਂਦਾ ਰਿਹਾ, ਸਾਧੂਆਂ ਦੀ ਸੇਵਾ ਕਰਦਾ ਰਿਹਾ, ਸੰਗਤ ਕਰਦਾ ਰਿਹਾ। ਸੰਗਤ ਵਿੱਚੋਂ ਰਾਜੇ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਈਸ਼ਵਰ ਦੇ ਨਾਮ ਤੋਂ ਬਿਨਾਂ ਸਭ ਕੂੜ ਹੈ। ਬੰਦੇ ਦੇ ਨਾਲ ਕੇਵਲ ਤੇ ਕੇਵਲ ਨਾਮ ਜਾਂਦਾ, ਉਹਦੇ ਪੁੱਤਰ ਧੀਆਂ ਸਾਕ ਸੰਬੰਧੀ ਮਿੱਤਰ ਰਿਸ਼ਤੇਦਾਰ ਸਭ ਇੱਥੇ ਰਹਿ ਜਾਂਦੇ ਨੇ, ਉਹਦਾ ਧਨ ਧਾਮ ਸਭ ਇੱਥੇ ਰਹਿ ਜਾਂਦਾ, ਕੇਵਲ ਨਾਮ ਉਸ ਦੀ ਸਹਾਇਤਾ ਕਰਦਾ। ਉਹਨੂੰ ਪਤਾ ਚੱਲ ਗਿਆ, ਉਹਨੂੰ ਫਿਰ ਐਸਾ ਸੋਚਿਆ ਕਿ ਨਾਮ ਜਪਣ ਲਈ ਕਿਸੇ ਤੋਂ ਪੁੱਛਿਆ ਜਾਏ ਜੁਗਤੀ ਕਿ ਨਾਮ ਕਿਵੇਂ ਜਪਿਆ ਜਾਏ, ਧਿਆਨ ਕਿਵੇਂ ਧਰਿਆ ਜਾਏ। ਉਹਨੂੰ ਪਤਾ ਚੱਲ ਗਿਆ ਕਿ ਇਸ ਵੇਲੇ ਇੱਕ ਸਾਧੂ ਜੀਵਨ ਮੁਕਤ ਜਿਹੜਾ ਹੈ, ਬ੍ਰਹਮ ਗਿਆਨੀ, ਉਹ ਜੜ ਪਰਥ ਹੈ। ਜੜ ਪਰਥ ਤੈਨੂੰ ਈਸ਼ਵਰ ਨਾਲ ਜੋੜ ਸਕਦਾ, ਬਾਕੀ ਉਪਦੇਸ਼ ਤਾਂ ਕਰ ਸਕਦੇ। ਜੜ ਪਰਥ ਸਾਰੀਆਂ ਗੱਲਾਂ ਤੋਂ ਜੀਵਨ ਮੁਕਤ ਹੈ, ਉਹ ਕਿਸੇ ਬੰਧਨ ਵਿੱਚ ਨਹੀਂ ਹੈ। ਉਹ ਹੁਣ ਉਹਨੂੰ ਪੁੱਛਿਆ ਕਿ ਜੜ ਪਰਥ ਦੀ ਪਰਖ ਕੀ ਹੈ। ਕਹਿਣ ਲੱਗੇ ਜੜ ਪਰਥ ਦੀ ਪਰਖ ਇਹ ਹੈ ਕਿ ਜੜ ਪਰਥ ਕਿਸੇ ਗੱਲ ਤੇ ਕਿੰਤੂ ਨਹੀਂ ਕਰਦਾ, ਅੱਗੋਂ ਨਾ ਨਹੀਂ ਕਰਦਾ, ਜਵਾਬ ਨਹੀਂ ਦਿੰਦਾ, ਜਿਰਿਆ ਨਹੀਂ ਕਰਦਾ ਕਿਸੇ ਗੱਲ ਤੇ। ਹੁਣ ਸਾਧੂ ਨੇ, ਰਾਜੇ ਨੇ ਸਾਧੂਆਂ ਦੀ ਪਰਖ ਕਰਨ ਲਈ ਦੋ ਰਸਤੇ ਚੁਣੇ। ਇੱਕ ਉਹਨ ਆਪਣੇ ਕੋਲ ਇੱਕ ਤੋਤਾ ਰੱਖ ਲਿਆ ਜਿਹੜਾ ਗੱਲਾਂ ਕਰਦਾ ਸੀ। ਜਦੋਂ ਸਾਧੂ ਆਉਂਦਾ, ਉਹਨੂੰ ਸਾਧੂ ਨੂੰ ਮਿੱਠੇ ਬਚਨ ਤੋਤਾ ਬੋਲਦਾ, ਰਾਜੇ ਨੂੰ ਮਿੱਠੇ ਬਚਨ ਬੋਲਦਾ, ਉਹਦੀ ਆਓ ਭਗਤ ਕਰਦਾ, ਔਰ ਨਾਲ ਸਾਧੂ ਤੇ ਇੱਕ ਸਵਾਲ ਕਰਦਾ ਕਿ ਸੰਤ ਜੀ, ਮੈਂ ਬੰਦਗੀ ਕਰਦਾ, ਮੈਂ ਰਾਮ ਰਾਮ ਕਹਿੰਦਾ, ਤੁਸੀਂ ਸਾਰੇ ਸਾਧੂ ਕਹਿੰਦੇ ਹੋ ਰਾਮ ਨਾਮ ਕਹਿਣ ਨਾਲ ਮੁਕਤ ਹੋ ਜਾਈਦਾ, ਪਰ ਸੰਤ ਜੀ ਮੇਰਾ ਇਹ ਪਿੰਜਰਾ ਨਹੀਂ ਟੁੱਟਿਆ, ਮੁਕਤੀ ਤਾਂ ਬੜੀ ਦੂਰ ਦੀ ਗੱਲ ਹੈ। ਰਾਜਾ ਕੀ ਸਵਾਲ ਕਰਦਾ, ਨਿੰਮ ਦਾ ਦਰਖਤ ਹੈ, ਉਹਨੂੰ ਨਿਮੋਲੀਆਂ ਲੱਗਦੀਆਂ, ਆਏ ਸਾਧੂਆਂ ਨੂੰ ਰਾਜਾ ਕਹਿੰਦਾ ਇਹ ਸੰਤ ਜੀ ਅੰਬ ਦਾ ਦਰਖਤ ਹੈ, ਇਹਨੂੰ ਛੋਟੀਆਂ ਛੋਟੀਆਂ ਅੰਬੀਆਂ ਲੱਗਦੀਆਂ, ਸਮਾਂ ਪਾ ਕੇ ਇਹ ਸੇਰ ਸੇਰ ਦੇ ਅੰਬ ਹੋ ਜਾਂਦੇ ਨੇ, ਤੁਸੀਂ ਕਾਹਲੀ ਨਾ ਕਰਿਓ, ਇੱਥੇ ਟਿਕੋ, ਜਦੋਂ ਇਹ ਅੰਬ ਵੱਡੇ ਹੋ ਜਾਣਗੇ, ਪੱਕ ਜਾਣਗੇ, ਚੂਪ ਕੇ ਜਾਇਓ। ਉਹਦਾ ਮਤਲਬ ਕੀ ਸੀ, ਜਦੋਂ ਸਾਧੂ ਆਉਂਦੇ ਵੇਖਦੇ ਕਿੰਤੂ ਕਰਦੇ, ਕਹਿੰਦੇ ਰਾਜਾ ਇਹ ਅੰਬ ਨਹੀਂ ਹੈ, ਇਹ ਤਾਂ ਨਿੰਮ ਦਾ ਦਰਖਤ ਹੈ। ਰਾਜਾ ਜਾਣ ਲੈਂਦਾ ਕਿ ਜੜ ਪਰਥ ਨਹੀਂ ਹੈ, ਅੱਗੋਂ ਕਹਿ ਦਿੱਤਾ ਇਹ ਨਿੰਮ ਦਾ ਦਰਖਤ ਹੈ। ਜੜ ਪਰਥ ਉਹਨੂੰ ਸੁਣਿਆ ਸੀ, ਕੁਝ ਨਹੀਂ ਕਹਿੰਦਾ, ਉਹ ਕਿਸੇ ਬਹਿਸ ਵਿੱਚ ਪੈਂਦਾ ਹੀ ਨਹੀਂ। ਇੱਕ ਦਿਨ ਈਸ਼ਵਰ ਦੀ ਦੇਵ ਨੇਤ ਐਸੀ ਹੋਈ, ਜੜ ਪਰਥ ਜੀ ਆ ਗਏ। ਆਉਂਦਿਆਂ ਤੋਤੇ ਨੇ ਆਓ ਭਗਤ ਕੀਤੀ, ਆਓ ਮਹਾਰਾਜ ਰੱਬ ਦੇ ਪਿਆਰੇ ਹੋ, ਆ ਗਏ ਹੋ, ਮੈਂ ਸੁਣਿਆ ਜੀ ਆਇਆਂ ਨੂੰ ਤੁਹਾਨੂੰ ਮੈਂ ਸੁਣਿਆ ਨਾਮ ਮੁਕਤੀ ਕਰਾ ਦਿੰਦਾ, ਤੁਸੀਂ ਸਭ ਲੋਕ ਕਹਿੰਦੇ ਹੋ, ਪਰ ਮੇਰਾ ਪਿੰਜਰਾ ਨਹੀਂ ਟੁੱਟਿਆ। ਜਿਹੜਾ ਨਾਮ ਪਿੰਜਰਾ ਨਹੀਂ ਤੋੜ ਸਕਦਾ, ਉਹ ਮੁਕਤ ਕਿਵੇਂ ਕਰੇਗਾ। ਜੜ ਪਰਥ ਨੇ ਅੱਖਾਂ ਬੰਦ ਕੀਤੀਆਂ, ਉਹਨੂੰ ਇਸ਼ਾਰਾ ਕੀਤਾ ਤੋਤੇ ਨੂੰ ਕਿ ਬਸ ਇਉਂ ਕਰ ਲੈ, ਆਪਣੇ ਨੇਤਰ ਬੰਦ ਕਰਕੇ ਲੇਟ ਜਾਓ, ਪਿੰਜਰਾ ਟੁੱਟ ਜਾਏਗਾ। ਤੋਤੇ ਨੇ ਇਸ਼ਾਰਾ ਸਮਝਿਆ, ਤੋਤਾ ਅੱਖਾਂ ਬੰਦ ਕਰਕੇ ਲੰਬਾ ਪੈ ਗਿਆ। ਰਾਜਾ ਆਇਆ ਆਸ਼ਰਮ ਵਿੱਚ, ਤੋਤੇ ਨੇ ਸਵਾਗਤ ਨਾ ਕੀਤਾ। ਰਾਜਾ ਕਹਿੰਦਾ ਤੋਤਾ ਕਿੱਥੇ ਗਿਆ? ਕਹਿਣ ਲੱਗੇ ਮਹਾਰਾਜ ਦੇਖਦੇ ਹਾਂ, ਦੇਖਿਆ ਕਹਿੰਦੇ ਸੁੱਤਾ ਪਿਆ, ਹਲਾਓ ਇਸ ਨੂੰ, ਜਿੱਧਰ ਹਲਾਉਣ ਤੋਤਾ ਉਧਰ ਹੀ ਉਲਟ ਜਾਏ। ਰਾਜਾ ਕਹਿਣ ਲੱਗਿਆ ਬੇਹੋਸ਼ ਹੋ ਗਿਆ ਹੈ, ਇਹਨੂੰ ਕੱਢੋ ਬਾਹਰ। ਬਾਹਰ ਕੱਢ ਕੇ ਉਹਦੇ ਤੇ ਜਲ ਤਰੌਂਕਿਆ, ਪਾਣੀ ਉਹਦੇ ਮੂੰਹ ਚ ਪਾਇਆ, ਪਰ ਤੋਤੇ ਫਿਰ ਵੀ ਅੱਖਾਂ ਨਾ ਖੋਲੀਆਂ। ਕਹਿਣ ਲੱਗਾ ਇਹਨੂੰ ਬਾਹਰ ਖੁੱਲੀ ਹਵਾ ਚ ਰੱਖ ਦਿਓ, ਜਾਓ ਆਪਣੇ ਆਪਣੇ ਕੰਮ ਕਰੋ, ਸਾਰੇ ਸਾਧੂਆਂ ਦੀ ਸੇਵਾ ਚ ਰੁੱਝ ਜਾਓ। ਜਦੋਂ ਤੋਤੇ ਨੂੰ ਖੁੱਲੀ ਹਵਾ ਚ ਰੱਖ ਕੇ ਸਭ ਚਲੇ ਗਏ, ਤੋਤੇ ਨੇ ਮਾਰੀ ਉਡਾਰੀ ਜਾ ਕੇ ਦਰਖਤ ਤੇ ਬੈਠ ਗਿਆ। ਕਹਿਣ ਲੱਗਾ, ਰੱਬ ਦੇ ਪਿਆਰੇ ਵੀ ਸੱਤ ਨੇ, ਈਸ਼ਵਰ ਦਾ ਨਾਮ ਵੀ ਸੱਤ ਹੈ। ਨਾਮ ਜਪਣ ਨਾਲ ਚੁਰਾਸੀ ਕੱਟੀ ਜਾਂਦੀ ਹੈ, ਪਿੰਜਰੇ ਵੀ ਟੁੱਟ ਜਾਂਦੇ, ਪਰ ਜੁਗਤੀ ਬਿਨਾ ਨਹੀਂ। ਜੜ ਪਰਸ ਨੇ ਕਿਹਾ, ਇਹ ਤੋਤਾ ਕੀ ਕਹਿੰਦਾ, ਕੌਣ ਐਸਾ ਆਇਆ ਹੈ ਇਸ ਆਸ਼ਰਮ ਵਿਚ? ਪਤਾ ਕੀਤਾ, ਜਾਂ ਸਵਾਲ ਕੀਤਾ ਜੜ ਪਰਸ ਤੇ, ਕਹਿੰਦਾ ਮਹਾਰਾਜ, ਇਹ ਅੰਬ ਦਾ ਦਰਖਤ ਹੈ, ਇਹਨੂੰ ਪਹਿਲਾਂ ਛੋਟੀਆਂ ਛੋਟੀਆਂ ਅੰਬੀਆਂ ਲੱਗਦੀਆਂ ਨੇ, ਬਾਅਦ ਵਿਚ ਪੱਕਣ ਤੇ ਆ ਕੇ ਸਿਰ ਸਿਰ ਦਾ ਅੰਬ ਹੋ ਜਾਂਦਾ। ਆਪ ਜੀ ਕਾਹਲੀ ਨਾ ਕਰਨੀ, ਅੰਬ ਚੁੱਪ ਕੇ ਜਾਇਓ। ਮਹਾਂਪੁਰਸ਼ ਚੁੱਪ ਰਹਿ, ਕੁਝ ਨਹੀਂ ਕਿਹਾ ਕਿ ਅੰਬ ਹੈ ਕਿ ਨਿੰਮ ਹੈ, ਕੀ ਹੈ ਕੀ ਨਹੀਂ ਹੈ, ਕਿ ਨਮੋਲੀਆਂ ਲੱਗੀਆਂ ਨੇ ਕਿ ਅੰਬੀਆਂ ਲੱਗੀਆਂ ਨੇ, ਨਹੀਂ ਬੋਲੇ, ਚੁੱਪ ਰਹਿ। ਉਹ ਸਮਝ ਗਿਆ ਕਿ ਜੜ ਪਰਸ ਹੈ। ਪੁੱਛਿਆ, ਮਹਾਰਾਜ ਆਪ ਜੀ ਦਾ ਨਾਮ ਕੀ ਹੈ? ਜੜ ਪਰਸ ਜੀ ਮਹਾਰਾਜ ਕਹਿੰਦੇ, ਕਹਿੰਦੇ ਇਸ ਸਰੀਰ ਨੂੰ ਜੜ ਪਰਸ ਕਹਿੰਦੇ ਹੈ। ਯਾਦ ਰੱਖਿਓ, ਨਾਮ ਈਸ਼ਵਰ ਦਾ ਹੈ। ਲੋਕ ਸਰੀਰ ਨੂੰ ਪੁਕਾਰਦੇ ਨੇ ਇਸ ਨਾਮ ਨਾਲ। ਜਦੋਂ ਪੁਕਾਰਦੇ, ਭਾਈ ਗੁਰਮੁਖ ਸਿੰਘ ਜੀ ਆਓ, ਉਹ ਆ ਜਾਂਦਾ ਸਰੀਰ ਲੈ ਕੇ, ਆ ਗਿਆ ਜੀ। ਕਹਿੰਦੇ ਸਰੀਰ ਨੂੰ ਜੜ ਪਰਸ ਕਹਿੰਦੇ ਨੇ, ਕਿਉਂਕਿ ਜਿਹੜਾ ਇਹਦੇ ਵਿੱਚ ਵੱਸਦਾ ਉਹ ਤਾਂ ਕੋਈ ਨਾਮ ਨਹੀਂ ਉਸਦਾ, ਉਹ ਤਾਂ ਅਨਾਮ ਹੈ, ਅਕਾਮ ਹੈ। ਮਹਾਰਾਜ ਫਿਰ ਮੇਰੇ ਤੇ ਦਇਆ ਕਰੋ, ਮੇਰੀ ਮੁਕਤੀ ਕਿਵੇਂ ਹੋਏਗੀ? ਕਹਿਣ ਲੱਗੇ, ਪਿਆਰਿਆ, ਇੱਕ ਗੱਲ ਹੈ ਕਿ ਜੋ ਸਾਰ ਹੈ ਉਸ ਨੂੰ ਪਕੜ ਲਾ, ਜੋ ਅਸਾਰ ਹੈ ਉਸ ਨੂੰ ਛੱਡ ਦੇ। ਕਹਿਣ ਲੱਗਾ, ਸਮਝ ਨਹੀਂ ਪਈ। ਮਹਾਤਮਾ ਕਹਿਣ ਲੱਗੇ, ਜਿਵੇਂ ਬਦਾਮ ਦਾ, ਬਦਾਮ ਰੋਗਨ ਦਾ, ਬਦਾਮ ਨਾਲ, ਬੂਟੇ ਨਾਲ, ਉਹਦੇ ਪੱਤਿਆਂ ਨਾਲ ਬਦਾਮ ਰੋਗਨ ਦਾ ਕੋਈ ਸੰਬੰਧ ਨਹੀਂ, ਕਿਉਂਕਿ ਬਦਾਮ ਪੈਦਾ ਹੋ ਗਿਆ, ਓਨੀ ਦੇਰ ਤੱਕ ਦਾ ਸੰਬੰਧ ਹੈ। ਹੁਣ ਉਹਦੇ ਬਦਾਮ ਦੇ ਉੱਪਰ ਇੱਕ ਖੋਲ ਹੈ, ਉਹ ਵੀ ਤੋੜਨਾ ਪਏਗਾ ਜੇ ਬਦਾਮ ਰੋਗਨ ਪ੍ਰਾਪਤ ਕਰਨਾ। ਬਦਾਮ ਰੋਗਨ ਕੱਢਣ ਲਈ ਉਸ ਬਦਾਮ ਨੂੰ ਪੀੜਨਾ ਵੀ ਪਏਗਾ। ਜਦੋਂ ਬਦਾਮ ਰੋਗਨ ਪ੍ਰਾਪਤ ਹੋ ਗਿਆ ਤੇ ਜੜ ਪਰਥ ਜੀ ਕਹਿਣ ਲੱਗੇ, ਫਿਰ ਉਸ ਭੋਗ ਨੂੰ, ਉਹਨਾਂ ਛਿਲੜਾਂ ਨੂੰ ਕੋਈ ਨਹੀਂ ਰੱਖਦਾ। ਜਿਵੇਂ ਭੋਗ ਆਸਾਰ ਹੈ, ਇਵੇਂ ਆਤਮਾ ਬਦਾਮ ਰੋਗਨ ਦੀ ਨਿਆਈ ਹੈ। ਇਹਨੂੰ ਬਦਾਮ ਉਹਦੇ ਉੱਪਰਲਾ ਖੋਲ ਲੁਕਾ ਕੇ ਬੈਠਾ ਆਤਮਾ ਨੂੰ, ਬਸ ਇਹ ਖੋਲ ਤੋੜ ਦੇ, ਉਹ ਅੰਦਰੋਂ ਪ੍ਰਗਟ ਹੋ ਜਾਏਗਾ। ਪੁੱਤਰ ਧੀਆਂ ਸਾਖ ਸੰਬੰਧੀ ਸੰਸਾਰ ਮਿੱਤਰ ਰਿਸ਼ਤੇਦਾਰ ਧੰਮ ਧਾਮ, ਇਹ ਸਭ ਆਸਾਰ ਹੈ, ਇਹਨਾਂ ਦਾ ਆਤਮਾ ਨਾਲ ਕੋਈ ਸੰਬੰਧ ਨਹੀਂ। ਇਹਨਾਂ ਸਭ ਨੂੰ ਆਸਾਰ ਜਾਣ ਕੇ ਤਿਆਗ ਦੇ ਤੇ ਜੋ ਸਾਰ ਹੈ ਆਤਮਾ ਉਸ ਨਾਲ ਜੁੜ ਜਾ, ਉਹੀ ਪ੍ਰਮਾਤਮਾ ਹੈ। ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟਾ ਨਾ ਮੰਸ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਵਿਚ ਜੋ ਕਬੀਰ ਜੀ ਮਹਾਰਾਜ ਨੇ ਆਸਾ ਰਾਗ ਵਿਚ ਉਚਾਰਨ ਕੀਤਾ, ਦੋ ਤਰ੍ਹਾਂ ਦੀ ਬੁੱਧੀ ਹੈ। ਇੱਕ ਬੁੱਧੀ ਜਿਹੜੀ ਅੱਜ ਸਾਡੇ ਕੋਲ ਹੈ, ਜੋ ਗੁਰੂ ਘਰ ਆਉਣ ਨੂੰ ਕਹਿੰਦੀ ਜੀ ਟਾਈਮ ਨੇ ਕੀ ਕਰੀਏ, ਜਾਣ ਨੂੰ ਜੀ ਤਾਂ ਬੜਾ ਕਰਦਾ, ਇਹ ਬੁੱਧੀ। ਕੰਮ ਤੋਂ ਕਦੇ ਨੀ ਕਹਿੰਦੀ ਨਾ ਜਾ, ਕਹਿੰਦੀ ਚੱਲ ਕੰਮ ਤੇ, ਜੇ ਨਾ ਜਾਏਗਾ ਕਿਵੇਂ ਪੈਸੇ ਕਮਾ ਕੇ ਲਿਆਏਗਾ, ਨਾ ਜਾਏਗਾ ਕਿਵੇਂ ਪਰਿਵਾਰ ਪਾਲੇਗਾ। ਇਹ ਪੁੱਛੋ ਸਿਰ ਦੁਖਦਾ, ਕਹਿੰਦਾ ਸਿਰ ਬੜਾ ਦੁਖਦਾ ਸੀ, ਪਰ ਜੇ ਮੈਂ ਆ ਜਾਂਦਾ ਤਾਂ ਅੱਧੀ ਦਿਹਾੜੀ ਲੱਗਣੀ ਸੀ, ਫਿਰ ਸਾਰੀ ਨਹੀਂ ਸੀ ਲੱਗਣੀ, ਪੈਸੇ ਘੱਟ ਮਿਲਣੇ ਸਨ। ਸਿਰ ਦੁਖਦੇ ਦੀ ਪਰਵਾਹ ਵੀ ਨਹੀਂ ਕਰਦਾ, ਬੁਖਾਰ ਹੋ ਜਾਏ ਫਿਰ ਵੀ ਕਹਿੰਦਾ ਚਲੇ ਜਾਂਦੇ ਸਾਰ ਲਾਂਗੇ ਇੱਦਾਂ ਹੀ, ਪਰ ਸਰੀਰ ਸਵਸਥ ਹੋਵੇ ਫਿਰ ਵੀ ਗੁਰੂ ਦੇ ਚਰਨਾਂ ਵਿਚ ਆਉਣ ਲਈ ਤਿਆਰ ਨਹੀਂ, ਕਹਿੰਦਾ ਮੇਰੇ ਕੋਲ ਟਾਈਮ ਨਹੀਂ। ਆਸਾਰ ਨੂੰ ਪਕੜ ਕੇ ਬੈਠਾ ਹੈ, ਖੋਲ ਨੂੰ ਪਕੜ ਕੇ ਬੈਠਾ ਹੈ, ਬਦਾਮ ਨੂੰ ਪਕੜ ਕੇ ਬੈਠਾ, ਪਰ ਬਦਾਮ ਰੋਗਨ ਨਾਲ ਕੋਈ ਮਤਲਬ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦੋ ਤਰ੍ਹਾਂ ਦੀ ਬੁੱਧੀ ਹੈ, ਇੱਕ ਜਿਹੜੀ ਅੱਜ ਸੰਸਾਰ ਨਾਲ ਜੁੜੀ ਹੈ। ਜਦੋਂ ਗੁਰੂ ਨਾਲ ਜੁੜੋਗੇ ਇੱਕ ਬੁੱਧੀ ਉਦੋਂ ਪ੍ਰਾਪਤ ਹੋਏਗੀ ਜਿਹਨੂੰ ਬਾਣੀ ਨੇ ਵਿਵੇਕ ਬੁੱਧੀ ਕਿਹਾ। ਵਿਵੇਕ ਬੁੱਧੀ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਉਹ ਬੁੱਧੀ ਵਿਵੇਕ ਨਾਮ ਹੈ ਗਿਆਨ ਦਾ, ਗਿਆਨ ਵਾਲੀ ਬੁੱਧੀ ਗੁਰੂ ਪਾਸੋਂ ਮਿਲੇਗੀ। ਤੋ ਸਾਹਿਬ ਸਤਿਗੁਰੂ ਜੀ ਕਹਿੰਦੇ ਨੇ ਇੱਕ ਬੁੱਧੀ ਹੁਣ ਹੈ ਉਹਦੀ ਗੱਲ ਕਰਦੇ ਨੇ। ਆਪ ਜੀ ਸਰਵਣ ਕਰੋ ਜੀ।
ਆਸ ਪਹਿਲੀ ਕਰੂਪ ਕੁਜਾਤ ਕੁਲਖ ਨੇ ਸਾਹੁਰਾ ਪਈਆ ਬੁਰੇ।
ਆਖੋ ਗੱਲ ਕੇ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਹੁਣ ਬੁੱਧੀ ਸਾਡੇ ਪਾਸ ਹੈ ਇੱਕ ਕਰੂਪ ਹੈ। ਕਰੂਪ ਸੁੰਦਰ ਰੂਪ ਵਾਲੀ ਨਹੀਂ। ਜਦੋਂ ਗੁਰੂ ਘਰ ਆਉਂਦੇ ਆ ਇਸ ਬੁੱਧੀ ਨੂੰ ਗੁਰੂ ਦੀਆਂ ਚਪੇੜਾਂ ਖਾਣੀਆਂ ਪੈਂਦੀਆਂ। ਇਤਿਹਾਸ ਪੜ੍ਹੋ, ਉਹਦੇ ਚ ਇੱਕ ਬਚਨ ਆਉਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਸਿੱਖ ਹੋਇਆ ਭਾਈ ਸੁਥਰਾ। ਬੜੀ ਲੰਬੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਿਤੋਂ ਝਾੜੀਆਂ ਚੋਂ ਲੱਭਿਆ ਸੀ। ਰੋਂਦਾ ਸੀ ਗੁਰੂ ਪਾਤਸ਼ਾਹ, ਕਹਿਣ ਲੱਗੇ ਦੇਖੋ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ, ਜਾ ਕੇ ਸਿੱਖ ਚੁੱਕ ਲਿਆ ਹੈ। ਦੇਖਿਆ ਜਨਮ ਦੇ ਮੂੰਹ ਵਿਚ ਦੰਦ ਉਗੇ, ਸਰੀਰ ਖੂਨ ਨਾਲ ਲਿਬੜਿਆ ਹੋਇਆ, ਉਵੇਂ ਜਨਮ ਦਿੱਤਾ ਕਿਸੇ ਮਾਂ ਨੇ ਸੁੱਟ ਗਈ। ਕਹਿਣ ਲੱਗੇ ਪਾਤਸ਼ਾਹ ਕੁਥਰਾ ਹੈ, ਕੁਥਰਾ ਭਾਵ ਲਿਬੜਿਆ ਗੰਦਾ ਹੈ। ਗੁਰੂ ਸਾਹਿਬ ਕਹਿਣ ਲੱਗੇ ਇਹਨੂੰ ਇਸ਼ਨਾਨ ਕਰਾਓ, ਇਹਦੇ ਨਵੇਂ ਕੱਪੜੇ ਪਹਿਰੋ, ਫਿਰ ਮੇਰੇ ਕੋਲ ਲੈ ਕੇ ਆਓ। ਇਸ਼ਨਾਨ ਕਰਾਇਆ, ਮਾਈ ਨੂੰ ਕਿਸੇ ਨੂੰ ਦੇ ਦਿੱਤਾ, ਉਹਨੇ ਇਸ਼ਨਾਨ ਕਰਾਇਆ, ਕੱਪੜੇ ਪਾਏ, ਗੁਰੂ ਪਾਤਸ਼ਾਹ ਕੋਲ ਲਏ। ਸਤਿਗੁਰੂ ਪਾਤਸ਼ਾਹ ਕਹਿੰਦੇ ਕੁਥਰਾ ਨਹੀਂ, ਇਹ ਸੁਥਰਾ ਹੈ। ਸੁਥਰੇ ਦਾ ਅਰਥ ਹੈ ਸਾਫ ਹੈ, ਨਿਰਮਲ ਹੈ, ਉਹਦਾ ਨਾਮ ਹੀ ਸੁਥਰਾ ਪੈ ਗਿਆ। ਅੱਜ ਸੁਥਰਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਰਿਹਾ। ਅੱਜ ਗੁਰੂ ਘਰ ਵਿਚ ਆਇਆ, ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ ਤੇ ਕੀਰਤਨ ਬਾਣੀ ਦੀ ਚੋਟ ਮਨ ਤੇ ਲੱਗੀ ਹੈ ਤੇ ਸੁਥਰਾ ਅਜੀਬ ਅਜੀਬ ਗੱਲਾਂ ਕਰਦਾ ਕੰਡ ਕਰਕੇ ਬੈਠ ਗਿਆ ਗੁਰੂ ਸਾਹਿਬ ਵੱਲ। ਸਿੱਖਾਂ ਵੇਖਿਆ ਗੁਰੂ ਵੱਲ, ਸੁਥਰੇ ਨੇ ਪਿੱਠ ਕਰ ਲਈ, ਸ਼ਿਕਾਇਤ ਕੀਤੀ, ਸਤਿਗੁਰੂ ਇਹ ਆਪ ਮੁਹਾਰਾ ਹੋ ਗਿਆ, ਇਹਨੇ ਤੁਹਾਡੇ ਵੱਲ ਕੰਡ ਕਰ ਲਈ। ਉੱਠ ਕੇ ਬਾਹਰ ਨਿਕਲ ਗਿਆ, ਕਹਿੰਦੇ ਮਹਾਰਾਜ ਸੁਥਰੇ ਨੇ ਕੰਡ ਕਰ ਲਈ, ਫਿਰ ਬੈਠਿਆ ਹੀ ਨਹੀਂ, ਚਲਿਆ ਗਿਆ। ਦੂਜੇ ਦਿਨ ਆਇਆ ਮਹਾਰਾਜ, ਕਹਿੰਦੇ ਬੁਲਾਓ ਇਹਨੂੰ, ਫਿਰ ਸ਼ਿਕਾਇਤ ਵਾਲੇ ਹੋ ਗਏ ਉਦਾਲੇ ਮਹਾਰਾਜ ਦੇ। ਕਹਿੰਦੇ ਬੁਲਾਓ, ਕਹਿੰਦੇ ਸੁਥਰਿਆ ਕੱਲ ਕੀਰਤਨ ਹੁੰਦਾ, ਸੰਗਤ ਕਹਿੰਦੀ ਤੂੰ ਕੰਡ ਕਰਕੇ ਬੈਠ ਗਿਆ। ਕਹਿਣ ਲੱਗਾ ਮਹਾਰਾਜ ਪਾਤਸ਼ਾਹ ਇਹ ਜਿਹੜੇ ਮੇਰੀ ਸ਼ਿਕਾਇਤ ਕਰਦੇ ਨੇ ਇਹਨਾਂ ਨੂੰ ਇਹ ਪੁੱਛੋ, ਜਦੋਂ ਮੈਂ ਕੰਡ ਕੀਤੀ ਰਾਗੀ ਸਿੰਘ ਸ਼ਬਦ ਕਿਹੜਾ ਪੜ੍ਹਦੇ ਸੀ? ਕਿਸੇ ਨੂੰ ਯਾਦ ਨਹੀਂ? ਕਹਿਣ ਲੱਗੇ ਮੇਰੀ ਕੀਤੀ ਕੰਡ ਤਾਂ ਇਹਨਾਂ ਨੂੰ ਯਾਦ ਰਹਿ ਗਈ, ਇਹਨਾਂ ਨੂੰ ਤੇਰੀ ਬਾਣੀ ਯਾਦ ਨਹੀਂ ਰਹੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਕੰਡ ਕਿਉਂ ਕੀਤੀ? ਮੈਂ ਆਪ ਵੱਲ ਕੰਡ ਨਹੀਂ ਕਰ ਸਕਦਾ। ਰਾਗੀ ਸਿੰਘ ਬਾਣੀ ਦਾ ਐਸਾ ਸ਼ਬਦ ਪੜ੍ਹ ਰਹੇ ਸਨ ਕਿ ਬਾਣੀ ਜੁੱਤੀਆਂ ਮਾਰਦੀ ਸੀ, ਚਪੇੜਾ ਮਾਰਦੀ ਸੀ ਮੂੰਹ ਤੇ। ਸਤਿਗੁਰੂ ਮੇਰੇ ਕੋਲੋਂ ਚਪੇੜਾਂ ਝੱਲੀਆਂ ਨਾ ਗਈਆਂ, ਮੈਂ ਕੰਡ ਕਰ ਲਈ ਤੇ ਜਦੋਂ ਕੰਡ ਕੀਤਿਆਂ ਵੀ ਮੈਂ ਸਹਾਰ ਨਾ ਸਕਿਆ, ਫਿਰ ਮੈਂ ਉੱਠ ਕੇ ਤੁਰ ਗਿਆ। ਮੈਂ ਕਹਿੰਦਾ ਅਸੀਂ ਤਕੜੇ ਨਿੱਤ ਖਾਂਦੇ, ਫਿਰ ਆ ਜਾਂਦੇ ਸਤਿਗੁਰੂ, ਫੇਰ ਮਾਰ ਲਓ, ਕੋਈ ਅਰਜ ਨਹੀਂ, ਤਕੜੇ ਹਾਂ। ਪਰ ਪਿਆਰਿਓ, ਮਾਰ ਖਾ ਕੇ ਜਿਹੜਾ ਬੱਚਾ ਸਮਝ ਜਾਏ ਉਹਨੂੰ ਵੀ ਚੰਗਾ ਕਹੋ, ਤੇ ਜੇ ਸਾਰਾ ਜੀਵਨ ਮਾਰ ਹੀ ਖਾਂਦਾ ਰਹੇ ਤੇ ਸਮਝੇ ਕੁਝ ਨਾ, ਫਿਰ ਸਮਝੋ ਇਹਦੇ ਖਾਨੇ ਚ ਪਈ ਨਹੀਂ, ਇਹ ਮਾਰ ਖਾਣ ਜੋਗਾ ਹੀ ਹੈ, ਕਿਸੇ ਰਸਤੇ ਲੱਗਣ ਕਿਨਾਰੇ ਲੱਗਣ ਜੋਗਾ ਨਹੀਂ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੀ ਹੁਣ ਬੁੱਧੀ ਹੈ, ਅਬ ਕੀ ਪਹਿਲੀ ਕਰੂਪ ਕੁਜਾਤ ਕੁਲੱਖਣੀ। ਇਹ ਕਹਿੰਦੇ ਕਰੂਪ ਹੈ, ਭੈੜੀ ਜਾਤੀ ਵਾਲੀ ਕੁਜਾਤ ਹੈ, ਤੇ ਕੁਲੱਖਣੀ ਭੈੜੇ ਲੱਛਣਾਂ ਵਾਲੀ ਹੈ, ਸਹੁਰੇ ਪਈ ਹੈ ਬੁਰੀ, ਤੇ ਪਰਲੋਕ ਰੂਪੀ ਸਹੁਰੇ ਘਰ ਵਿਚ ਤੇ ਮਾਤ ਲੋਕ ਰੂਪੀ ਪੇਕੇ ਘਰ ਵਿਚ, ਇਹ ਦੋਵਾਂ ਵਿਚ ਬੁਰੀ ਹੈ। ਜਦੋਂ ਇਹ ਬੁਰੀ ਟਲ ਗਈ ਉਦੋਂ ਇੱਕ ਚੰਗੀ ਬੁੱਧੀ ਗੁਰੂ ਦੇਵੇਗਾ, ਜਿਹੜੀ ਉਦੋਂ ਮਿਲੇਗੀ। ਕਬੀਰ ਜੀ ਉਸ ਬੁੱਧੀ ਨੂੰ ਪ੍ਰਾਪਤ ਕਰਕੇ ਗੱਲ ਕਰ ਰਹੇ ਨੇ, ਕਹਿੰਦੇ ਪਹਿਲੀ ਚੰਗੀ ਨਹੀਂ ਸੀ, ਉਹ ਸਫਾਈ ਰੂਪੀ ਰੂਪ ਵਾਲੀ ਨਹੀਂ ਸੀ, ਨਿਰਮਲ ਨਹੀਂ ਸੀ, ਪਹਿਲੀ ਕਰੂਪ ਕੁਜਾਤ ਕੁਲੱਖਣੀ ਭੈੜੇ ਲੱਛਣਾਂ ਵਾਲੀ ਸੀ। ਮਾਤ ਲੋਕ ਰੂਪੀ ਪੇਕੇ ਘਰ ਵਿਚ ਤੇ ਪ੍ਰਲੋਕ ਰੂਪੀ ਸਹੁਰੇ ਘਰ ਵਿਚ ਦੋਵਾਂ ਵਿਚ ਬੁਰੀ ਸੀ। ਕਹਿੰਦੇ ਜਿਹੜੀ ਹੁਣ ਮਿਲੀ ਹੈ ਨਾ, ਆਪ ਜੀ ਕਹਿੰਦੇ ਨੇ,
ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਜੇ ਉਦਰ ਧਰੀ।
ਕਹਿੰਦੇ ਜਿਹੜੀ ਬੁੱਧੀ ਹੁਣ ਮੈਨੂੰ ਗੁਰੂ ਤੋਂ ਮਿਲੀ ਹੈ। ਆਪ ਜੀ ਬਚਨ ਕਰਦੇ ਨੇ ਬਾਣੀ ਵਿਚ, ਕਹਿੰਦੇ ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਜਿਹੜੀ ਹੁਣ ਗੁਰੂ ਨੇ ਦਿੱਤੀ ਹੈ ਇਹ ਸੁੰਦਰ ਸਰੂਪ ਵਾਲੀ ਹੈ। ਕਹਿੰਦੇ ਨੇ ਅਬ ਕੀ ਸਰੂਪ ਸੁਜਾਨ, ਚੰਗੀ ਹੈ, ਸਮਝਦਾਰ ਹੈ, ਸਿਆਣੀ ਹੈ, ਸੁਲੱਖਣੀ, ਚੰਗੇ ਲੱਛਣਾਂ ਵਾਲੀ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਸਹਿਜੇ ਉਦਰ ਧਰੀ, ਇਸ ਚੰਗੀ ਸੁਲੱਖਣੀ ਬੁੱਧੀ ਨੂੰ ਹੁਣ ਮੈਂ ਆਪਣੇ ਹਿਰਦੇ ਵਿਚ ਧਾਰਨ ਕਰ ਲਿਆ, ਭਾਵ ਮੈਂ ਇਸ ਦੇ ਕਹੇ ਤੇ ਹੁਣ ਚੱਲਦਾ ਹਾਂ। ਇਹ ਜੋ ਕੁਝ ਕਹਿੰਦੀ ਹੈ ਠੀਕ ਕਹਿੰਦੀ ਹੈ, ਪਹਿਲੀ ਜੋ ਕਹਿੰਦੀ ਸੀ ਗਲਤ ਕਹਿੰਦੀ ਸੀ। ਅਗਲੀ ਪੰਕਤੀ ਚ ਕਹਿੰਦੇ ਹਨ,
ਭਲੀ ਸਰੀ ਮੂਈ ਮੇਰੀ ਪਹਿਲੀ ਬਾਰੀ,
ਭਲੀ ਸਰੀ ਚੰਗਾ ਹੋ ਗਿਆ, ਮੂਈ ਮੇਰੀ ਪਹਿਲੀ ਬਰੀ, ਉਹ ਜਿਹੜੀ ਮੇਰੀ ਪਹਿਲਾਂ ਜਿਹਨੂੰ ਮੈਂ ਅਖਤਿਆਰ ਕਰਕੇ ਬੈਠਾ ਸਾਂ, ਜਿਹੜੀ ਸੰਸਾਰ ਨਾਲ ਜੁੜੀ ਬੈਠੀ ਸੀ ਉਹ ਮਰ ਗਈ, ਜਿਹੜੀ ਮੈਂ ਪਹਿਲਾਂ ਵਿਆਹੀ ਸੀ, ਜਿਹਦੇ ਨਾਲ ਮੈਂ ਪਹਿਲਾਂ ਪਿਆਰ ਕਰਦਾ ਸਾਂ, ਚੰਗਾ ਹੋਇਆ। ਕਬੀਰ ਜੀ ਕਹਿੰਦੇ ਉਹ ਮਰ ਗਈ, ਤੇ ਅਗਲੀ ਪੰਕਤੀ ਚ ਕਹਿੰਦੇ ਹਨ,
ਜੁਗ ਜੁਗ ਜੀਵੋ ਮੇਰੀ ਅਬ ਕੀ ਧਾਰੀ।
ਜਿਹੜੀ ਬੁੱਧੀ ਮੈਨੂੰ ਗੁਰੂ ਤੋਂ ਪ੍ਰਾਪਤ ਹੋਈ ਹੈ, ਨਿਰਮਲ ਬੁੱਧੀ, ਸ੍ਰੇਸ਼ਟ ਬੁੱਧੀ, ਆਤਮ ਵਿਸ਼ੈਣੀ ਬੁੱਧੀ, ਵਿਵੇਕ ਬੁੱਧੀ, ਕਬੀਰ ਜੀ ਕਹਿੰਦੇ ਜਿਹੜੀ ਮੈਂ ਹੁਣ ਧਾਰਨ ਕੀਤੀ ਹੈ ਨਾ, ਇਹ ਜੁਗ ਜੁਗ ਜਿਉਂਦੀ ਰਹੇ, ਇਹ ਜੁਗਾਂ ਤੱਕ ਸਲਾਮਤ ਰਹੇ। ਕਬੀਰ ਜੀ ਕਹਿ ਰਹੇ ਹਨ,
ਰਹਾ ਕਹੋ ਕਬੀਰ ਜਬ ਲਾਹੌਰੀ ਆਈ, ਵੱਡੀ ਕਾ ਸੁਹਾਗ ਟਰਿਓ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹੋ ਕਬੀਰ ਜਬ ਲਾਹੌਰੀ ਆਈ, ਲਾਹੌਰੀ ਕਹਿੰਦੇ ਨੇ ਨਵੀਂ ਨੂੰ, ਕਹਿੰਦੇ ਜਦੋਂ ਦੀ ਮੈਨੂੰ ਇਹ ਨਵੀਨ ਬੁੱਧੀ, ਵਿਵੇਕ ਬੁੱਧੀ, ਗਿਆਨ ਵਾਲੀ ਬੁੱਧੀ ਪ੍ਰਾਪਤ ਹੋਈ ਹੈ, ਬੜੀ ਕਾ ਸੁਹਾਗ ਟਰਿਓ, ਉਹ ਜਿਹੜੀ ਆਪਣੇ ਆਪ ਬੈਠੀ ਸੀ ਅਗਿਆਨਤਾ ਨੂੰ ਲੈ ਕੇ, ਉਹਦਾ ਸੁਹਾਗ ਮਨ ਜਿਹੜਾ ਉਹਦੇ ਕਹਿਣ ਤੇ ਚੱਲਦਾ ਸੀ, ਉਹ ਕਹਿੰਦੇ ਹੁਣ ਟਲ ਗਿਆ, ਉਹ ਮਨ ਵੀ ਟਲ ਗਿਆ, ਮਨ ਬਦਲ ਗਿਆ, ਵਿਚਾਰ ਬਦਲ ਗਏ, ਬੁੱਧੀ ਬਦਲ ਗਈ। ਕਬੀਰ ਜੀ ਕਹਿੰਦੇ ਬੜੀ ਕਾ ਸੁਹਾਗ ਟਰਿਓ, ਤੇ ਹੁਣ ਕੀ ਕਹਿ ਰਹੇ ਹਨ ਭਾਈ ਅਖੀਰਲੀ ਪੰਕਤੀ ਵਿਚ,
ਲਾਹੌਰੀ ਸੰਗ ਭਾਈ ਅਬ ਮੇਰਾ ਜੇਠੀ ਔਰ ਧਰਿਓ।
ਕਹਿੰਦੀ ਉਹ ਨਵੀਂ ਬੁੱਧੀ ਜਿਹੜੀ ਹੈ, ਸ੍ਰੇਸ਼ਟ ਬੁੱਧੀ, ਨਿਰਮਲ ਬੁੱਧੀ, ਉਹ ਹੁਣ ਭਾਈ ਮੇਰੇ ਨਾਲ ਹੈ, ਤੇ ਜੇਠੀ ਜਿਹੜੀ ਪਹਿਲੀ ਸੀ ਅਗਿਆਨਤਾ ਵਾਲੀ ਬੁੱਧੀ, ਉਹਨੇ ਕਿਸੇ ਹੋਰ ਨੂੰ ਜਾ ਕੇ ਸਿਰ ਥਰ ਲਿਆ। ਕਬੀਰ ਜੀ ਕਹਿੰਦੇ ਉਹ ਮੇਰੇ ਕੋਲ ਨਹੀਂ ਰਹੀ, ਉਹਨੂੰ ਕਿਸੇ ਹੋਰ ਨੇ ਅਪਣਾ ਲਿਆ। ਇੱਥੇ ਹੀ ਸਮਾਪਤੀ ਹੈ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਮੇਰਾ ਕਰਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਇਸ ਸਮਾਂ ਲੇਖੇ ਵਿਚ ਪੈ ਸਕੇ। ਪਿਆਰਿਓ, ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ
ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਇੱਕ ਬੇਨਤੀ ਕਰਨੀ ਚਾਹੁੰਦਾ, ਬਾਅਦ ਚ ਆਪਾਂ ਸ਼ਬਦ ਪੜਾਂਗੇ, ਉਹ ਇਹ ਹੈ ਕਿ ਤੁਹਾਡੀ ਅੱਜ ਦੀ ਆਮਦ ਨੂੰ ਵੇਖ ਕੇ ਮੈਨੂੰ ਇਹ ਪਤਾ ਚੱਲ ਰਿਹਾ, ਕਿਉਂਕਿ ਅੱਜ ਵੀ ਵੀਕਡੇ ਹੈ, ਤੁਸੀਂ ਆ ਸਕਦੇ ਹੋ। ਪਿਆਰਿਓ, ਗੁਰੂ ਕੀ ਹਜ਼ੂਰੀ ਵਿੱਚ ਆਇਆ ਕਰੋ, ਆ ਕੇ ਕੁਝ ਐਸਾ ਮਿਲ ਜਾਏ ਜਿਸ ਨਾਲ ਇਹ ਮਨੁੱਖਾ ਜਨਮ ਸਫਲਾ ਹੋ ਸਕੇ। ਘਰੇ ਬੈਠੇ ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ, ਜਦੋਂ ਗੁਰੂ ਘਰ ਆਉਣਾ ਕਹਿੰਦੇ ਟਾਈਮ ਨਹੀਂ, ਤੇ ਕੋਈ ਟੈਲੀਫੋਨ ਕਰਦਾ ਟੈਲੀਵਿਜ਼ਨ ਵੇਖਦਿਆਂ ਨੂੰ, ਕਹਿੰਦਾ ਕੀ ਕਰਦੇ ਹੋ, ਕਹਿੰਦੇ ਜੀ ਸਮਾਂ ਪਾਸ ਕਰਦੇ ਹਾਂ। ਫਿਰ ਸਮਾਂ ਜ਼ਿਆਦਾ ਹੋ ਗਿਆ, ਪਾਸ ਨਹੀਂ ਹੁੰਦਾ। ਉਹਦੇ ਲਈ ਤਾਸ਼ ਖੇਡੋ, ਉਹਦੇ ਲਈ ਟੈਲੀਵਿਜ਼ਨ ਵੇਖੋ, ਉਹਦੇ ਲਈ ਕਿਸੇ ਕਲੱਬ 'ਚ ਜਾਓ, ਕਿਸੇ ਪਾਰਟੀ 'ਤੇ ਜਾਓ, ਕਿਉਂਕਿ ਸਮਾਂ ਜ਼ਿਆਦਾ ਹੈ। ਜਦੋਂ ਗੁਰੂ ਪਾਸ ਹੋਣਾ ਉਦੋਂ ਸਮਾਂ ਨਹੀਂ ਹੈ। ਇਉਂ ਨਹੀਂ, ਆਪਣੀ ਸੋਚ ਨੂੰ ਬਦਲ ਕੇ ਗੁਰੂ ਨਾਲ ਜੋੜੋ, ਜੋ ਚਾਹੁੰਦੇ ਹੋ ਉਹੀ ਮਿਲੇਗਾ। ਜਿਨ੍ਹਾਂ ਕਾਰਜਾਂ ਦੀ ਪੂਰਤੀ ਲਈ ਆਪ ਇੰਨੀ ਭੱਜ ਦੌੜ ਕਰਦੇ ਹੋ, ਗੁਰੂ ਦੇ ਚਰਨਾਂ 'ਚ ਆਓ, ਸਹਿਜ ਹੀ ਰਾਸ ਹੋ ਜਾਣਗੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲਾ ਚੁੱਕਾਂ ਦੀ ਖਿਮਾ ਕਰਿਓ, ਨਾਮ ਜਪੋ, ਸੰਗਤ ਕਰੋ, ਗੁਰੂ ਵਾਲੇ ਬਣੋ, ਜਿਸ ਨਾਲ ਅਸੀਂ ਹੋਈਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ।
ਕਹੋ ਕਬੀਰ ਜਬ ਲਾਹੌਰੀ ਆਈ, ਬੜੀ ਕਾ ਸੁਹਾਗ ਟਰਿਓ, ਲਾਹੌਰੀ ਸੰਗ ਭਾਈ ਅਬ ਮੇਰਾ ਜੇਠੀ ਔਰ ਧਰਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।